ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਵਿਜੇ ਸਿੰਘ ਆਪ ਜੀ ਨੂੰ ਸਰਵਣ ਕਰਾ ਰਹੇ ਸੀ। ਆਓ ਉਸਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਦਸਵਾਂ ਕਾਂਡ। ਦਿਨ ਹੁਣ ਆਲੇ ਦੀ ਬਰਫ਼ ਵਾਂਗ ਢਲ ਗਿਆ ਸੀ ਕਿ ਨਵਾਬ ਸਾਹਿਬ, ਮੁੱਲਾਂ, ਮਸਖਰਾ ਅਤੇ ਹੋਰ ਮੁਸਾਹਿਬ ਇੱਕ ਖੁੱਲ੍ਹੇ ਮੈਦਾਨ ਵਿੱਚ ਪਹੁੰਚੇ ਔਰ ਸਫ਼ ਬਣ ਕੇ ਬੈਠ ਗਏ। ਭੁਜੰਗੀ ਅਤੇ ਸਿੰਘਣੀ ਮੁਸ਼ਕਾਂ ਕੱਸੇ ਹੋਏ ਇੱਕ ਪਾਸੇ ਨੰਗੀ ਤਲਵਾਰ ਦੇ ਪੈਰੇ ਹੇਠ ਕੀਤੇ ਗਏ। ਦੋਹਾਂ ਦੇ ਪੈਰ ਕਿਲਿਆਂ ਨਾਲ ਕੱਸੇ ਗਏ। ਸਾਹਮਣੇ ਪਾਸੇ ਇੱਕ ਟਿਕਟਿਕੀ ਲਗਾਈ ਗਈ ਔਰ ਸਿੰਘ ਜੀ ਦੇ ਹੱਥ ਪੈਰ ਅਤੇ ਲੱਤਾਂ ਉਸ ਨਾਲ ਜਕੜੇ ਗਏ। ਮੁੱਲਾ ਜੀ ਨੇ ਪੁੱਛਿਆ, ਐ ਸ਼ੇਰ, ਸ਼ੇਰ ਬਣ, ਕਿਉਂ ਆਪਣੀ ਜਿੰਦ ਨੂੰ ਦੁੱਖਾਂ ਦੇ ਹਵਾਲੇ ਕਰਦਾ ਹੈ? ਅਜੇ ਵੀ ਸਮਝ ਤੇ ਛੱਡਿਆ ਜਾਵੇ? ਸਿੰਘ, ਹੇ ਰਾਜਮਦ ਵਾਲਿਓ, ਜੋ ਜੀ ਚਾਹੇ ਕਰੋ, ਪਰਵਾਹ ਨਹੀਂ। ਕੌਣ ਚਮੜੇ ਨੂੰ ਪਿਆਰ ਕਰਕੇ ਜਿੰਦ ਨੂੰ ਪਤਤ ਕਰੇ? ਕੌਣ ਸੋਨੇ ਦੇ ਬਦਲੇ ਕੋਡੀ ਲੈਂਦਾ ਹੈ? ਇਹ ਸਰੀਰ ਸਦਾ ਨਹੀਂ, ਅੰਤ ਮਰੇਗਾ, ਮਰਨੇ ਦਿਓ। ਸਿੰਘ ਦਾ ਬਚਨ ਸੁਣਦੇ ਹੀ ਇੱਕ ਕਾਲੇ ਬੰਬ ਰੰਗ ਵਾਲਾ ਰਾਤ ਦਾ ਵੀ ਬਾਬਾ, ਜਿਸ ਦੀ ਸੂਰਤ ਨੂੰ ਵੇਖ ਕੇ ਪੈ ਆਵੇ, ਨਿਕਲਿਆ ਔਰ ਪੂਰੇ ਬਲ ਨਾਲ ਸੂਤ ਕੇ ਸਿੰਘ ਜੀ ਦੀ ਪਿੱਠ ਪੁਰ ਕੋਟੜੇ ਮਾਰਨ ਲੱਗਾ। ਕੋਟੜਾ ਕੀ ਵੱਜਦਾ ਹੈ? ਛਵੀਂ ਵਾਂਗ ਖਲ ਨੂੰ ਉਡਾ ਲਿਜਾਂਦਾ ਹੈ। ਧੋਬੀ ਪਟੜੇ ਪਰ ਕੋਈ ਤਰਸ ਕਰਦਾ ਹੈ, ਪਰ ਹੈ ਸਿਆਰੇ ਜਲਾਦ ਨੇ ਸਿੰਘ ਜੀ ਦੀ ਪਿੱਠ ਪਰ ਮਾਂ ਦਾ ਸਾਰਾ ਪੀਤਾ ਹੋਇਆ ਦੁੱਧ ਕੱਢ ਲਿਆਂਦਾ। ਪਿੱਠ ਪਹਿਲੇ ਲਾਲ ਹੋਈ, ਫਿਰ ਉਪਟੀ, ਫਿਰ ਛਾਲੇ ਉਭਰੇ ਅਤੇ ਕਿਤੇ ਕਿਤੇ ਚਰਬੀ ਨਿਕਲ ਪਈ। ਲਾਡਾਂ ਅਤੇ ਸੁੱਖਾਂ ਪਲੇ ਬਹਾਦਰ ਨੇ, ਜਿਸਨੇ ਕਦੇ ਓਏ ਨਹੀਂ ਸਹਾਰੀ ਸੀ, ਇਸ ਬਹਾਦਰੀ ਨਾਲ ਸਹਾਰਿਆ ਕਿ ਇੱਕ ਸਹਾਰਨ ਦੇ ਯਤਨ ਔਰ ਦੂਜੀ ਅਸਹਿ ਪੀੜਾ ਨੇ ਬੇਹੋਸ਼ ਕਰ ਦਿੱਤਾ। ਸਿੰਘਣੀ ਇਸ ਕਸ਼ਟ ਨੂੰ ਦੇਖ ਕੇ ਪਿੰਜਰੇ ਪਏ ਸ਼ੇਰ ਵਾਂਗ ਤੜਪ ਰਹੀ ਸੀ। ਹਰ ਕੋਟੜੇ ਦੇ ਵਜਿਆਂ ਕਲੇਜਾ ਉੱਭਰ ਕੇ ਮੂੰਹ ਨੂੰ ਆ ਜਾਂਦਾ ਹੈ, ਪਰ ਕੋਈ ਪੇਸ਼ ਨਹੀਂ ਚੱਲਦੀ। ਚਾਹੁੰਦੀ ਹੈ ਕਿ ਅੱਖਾਂ ਮੀਟ ਲਏ ਔਰ ਕੰਨ ਵਿੱਚ ਉਂਗਲਾਂ ਦੇ ਲਏ, ਪਰ ਹਾਏ ਕਿਸਮਤ, ਹੱਥ ਵੀ ਬੱਧੇ ਹੋਏ ਹਨ। ਕੰਨ ਕੌਣ ਮੁੰਦੇ, ਅੱਖਾਂ ਮੀਟਦੀ ਹੈ, ਪਰ ਕੋਟੜੇ ਦੇ ਕੜਾਕੇ ਨਾਲ ਉਬਾਲ ਜਿਹਾ ਸਿਰ ਨੂੰ ਚੜ੍ਹਦਾ ਹੈ ਕਿ ਅੱਖਾਂ ਤ੍ਰਹਿਕ ਕੇ ਬੰਦ ਨਹੀਂ ਰਹਿੰਦੀਆਂ। ਸੰਗੇ ਮਰਮਰ ਪਰ ਕਣੀਆਂ ਪੈਣ ਵਾਂਗੂ ਗੱਲਾਂ ਪਰ ਹੰਝੂ ਵਗ ਰਹੇ ਹਨ। ਮਾਨੋ ਸਾਰੇ ਸਰੀਰ ਦਾ ਲਹੂ ਦੇਹ ਤੋਂ ਦੁਖੀ ਹੋ ਕੇ ਅੱਖਾਂ ਦੇ ਰਸਤੇ ਵਹਿ ਚੱਲਿਆ ਹੈ। ਆਹ, ਕਈ ਔਖੀ ਬਿਪਤਾ ਵਿੱਚ ਗ੍ਰਸੀ ਗਈ ਹੈ। ਭੁਜੰਗੀ ਵੱਲ ਦੇਖੋ, ਹਿਲਦੇ ਜਲ ਵਿੱਚ ਚੰਨ ਦੀ ਮੂਰਤ ਵਾਂਗ ਥਰ ਥਰ ਕੰਬ ਰਿਹਾ ਹੈ। ਅੱਖਾਂ ਵਿੱਚੋਂ ਹੰਝੂਆਂ ਦਾ ਹੜ ਜਾ ਰਹੀ ਹੈ। ਅਰ ਹੇ ਗੁਰੂ, ਪਿਤਾ ਦੀ ਰੱਖਿਆ ਕਰ ਦਾ ਦਰਦਨਾਕ ਸ਼ਬਦ ਐਸਾ ਕਲੇਜਾ ਪਾੜ ਕੇ ਨਿਕਲਦਾ ਹੈ ਕਿ ਵਿਚਾਰੇ ਦੀ ਘੀਗੀ ਬੱਜ ਗਈ ਹੈ, ਸੰਗ ਬੈਠ ਗਿਆ ਹੈ। ਪਿਆਰਾ ਚਿਹਰਾ ਘਟਾਂ ਹੇਠ ਆਏ ਚੰਦ ਵਾਂਗੂ ਮੱਧਮ ਪੈ ਗਿਆ ਹੈ, ਪਰ ਰਾਜਮਦ ਵਾਲੇ ਜਰਵਾਣਿਆਂ ਦੇ ਹਿਰਦੇ ਵਿੱਚ ਰੱਤਾ ਤਰਸ ਨਹੀਂ ਪੈਂਦਾ। ਬੇਹੋਸ਼ ਹੁੰਦੇ ਹੀ ਕੋਰੜੇ ਬੰਦ ਕੀਤੇ ਗਏ, ਮੂੰਹ ਵਿੱਚ ਪਾਣੀ ਚੋਇਆ ਗਿਆ, ਪਰ ਬੇਸੁਧੀ ਜਿਹੀ ਸੀ ਤੇ ਹੀ ਰਹੀ। ਇਸ ਤਰ੍ਹਾਂ ਹੀ ਚੁੱਕ ਕੇ ਲੈ ਗਏ ਅਤੇ ਤਿੰਨੇ ਅੱਡੋ ਅੱਡ ਕੋਠੜੀਆਂ ਵਿੱਚ ਬੰਦ ਕੀਤੇ ਗਏ। ਜਦ ਰਾਤ ਥੋੜ੍ਹੀ ਜਿਹੀ ਬੀਤੀ ਤਾਂ ਸਿੰਘ ਜੀ ਘੱਟੇ ਵਿੱਚ ਪੁੱਠੇ ਦਾਓ ਬੇਹੋਸ਼ ਪਏ, ਕੁਝ ਕੁਝ ਹੋਸ਼ ਵਿੱਚ ਆਏ। ਅੱਖਾਂ ਪਟਕੇ ਦੇਖਦੇ ਹਨ ਤਾਂ ਕੋਈ ਦਿਸਦਾ ਨਹੀਂ, ਸਰੀਰ ਆਕੜ ਗਿਆ ਹੈ, ਕਿਸੇ ਪਾਸੇ ਮੁੜਦਾ ਨਹੀਂ। ਕੰਢ ਚੀਸਾਂ ਮਾਰਦੀ ਹੈ, ਡਾਢੀ ਘਬਰਾਹਟ ਆਉਂਦੀ ਹੈ, ਪਾਸ ਕੋਈ ਅੜੂਹਾ ਨਹੀਂ, ਤਰਸ ਵਾਲਾ ਕੋਈ ਨੇੜੇ ਨਹੀਂ। ਹਾਂ, ਮਾਂ ਦੇ ਰਾਮ ਅਤੇ ਲਾਲ, ਤੈਨੂੰ ਮਾਂ ਹਟਕਾ ਰਹੀ ਸੀ, ਬੱਚਾ ਸਮਝ ਕੇ ਕਦਮ ਰੱਖ, ਪਰ ਤੂੰ ਆਖਦਾ ਸੈਂ ਕਿ ਨਹੀਂ, ਪ੍ਰੇਮ ਦਾ ਰਸਤਾ ਹੀ ਐਸਾ ਹੈ। ਹੁਣ ਦੇਖ ਪ੍ਰੇਮ ਨੇ ਕੀ ਰੰਗ ਜਮਾਇਆ ਹੈ, ਖਲ ਤੱਕ ਉਧੇੜ ਦਿੱਤੀ ਹੈ। ਦੱਸ ਇਸ ਵੇਲੇ ਤੇਰਾ ਕੌਣ ਹੈ? ਠੀਕ ਹੈ, ਅਸੀਂ ਤਾਂ ਸਿੰਘ ਜੀ ਦੇ ਕਲੇਸ਼ਾਂ ਨੂੰ ਵੇਖ ਕੇ ਬਿਲਬੁਲਾ ਉੱਠੇ ਹਾਂ, ਪਰ ਉਹਨਾਂ ਦੇ ਅਭਿਆਸੀ ਮਨ ਵਿੱਚ ਗੁਰੂ ਦੀ ਮੂਰਤ ਬਿਰਾਜਮਾਨ ਹੈ, ਜੋ ਇਸ ਕਸ਼ਟ ਨੂੰ ਸਹਾਰਾ ਦੇ ਰਹੀ ਹੈ ਔਰ ਦੁੱਖਾਂ ਅਤੇ ਪੀੜਾਂ ਵੱਲੋਂ ਹਟਾ ਕੇ ਮਨ ਨੂੰ ਆਪਣੇ ਵੱਲ ਖਿੱਚ ਰਹੀ ਹੈ। ਪੀੜਾ ਭਰੋਸੇ ਨੂੰ ਢਿੱਲਿਆ ਨਹੀਂ ਕਰ ਰਹੀ, ਸਗੋਂ ਸੁਰਤ ਇਕੱਠੀ ਹੋ ਵਧੇਰੇ ਅੰਦਰਵਾਰ ਨੂੰ ਹੋ ਕੇ ਜੁੜਦੀ ਹੈ। ਹੁਣ ਕੁਝ ਕੁਝ ਆਵਾਜ਼ ਕੰਨੀ ਪੈਣ ਲੱਗੀ। ਬੂਹੇ ਦੇ ਖੜਕਣ ਦੀ ਆਵਾਜ਼ ਆਈ। ਪੱਲੋ ਪੱਲੀ ਵਿੱਚ ਬੂਹੇ ਖੁੱਲ੍ਹੇ ਔਰ ਇੱਕ ਲੰਮਾ ਜਵਾਨ ਸਿੱਧੇ ਦਾੜੇ ਵਾਲਾ, ਫਰਿਸ਼ਤਿਆਂ ਵਰਗੇ ਚਿਹਰੇ ਵਾਲਾ ਅੰਦਰ ਆਇਆ। ਪੰਜ ਸੱਤ ਸੇਵਕ ਉਸਦੇ ਨਾਲ ਸਨ। ਮਸ਼ਾਲ ਬਲ ਰਹੀ ਸੀ। ਇਹਨਾਂ ਕੈਦੀਆਂ ਦਾ ਦਰੋਗਾ ਅਤੇ ਹੋਰ ਮੁਲਾਜ਼ਮ ਸਹਿਮੇ ਅਤੇ ਕੰਬਦੇ ਹੋਏ ਮਗਰ ਮਗਰ ਸਨ। ਸਿੰਘ ਜੀ ਦੀ ਦਸ਼ਾ ਵੇਖ ਕੇ ਉਹ ਭਲਾ ਪੁਰਖ ਅੱਖਾਂ ਵਿੱਚ ਜਲ ਭਰ ਲਿਆਇਆ ਔਰ ਦਰੋਗੇ ਵੱਲ ਤੱਕ ਕੇ ਬੋਲਿਆ, ਕਾਫਰ ਮਲੂਨ, ਗਾਰਤ ਕਰੇ ਖੁਦਾ ਤੈਨੂੰ ਔਰ ਤੇਰੇ ਮਾਲਕ ਨੂੰ, ਬੇਕਸਾਂ ਪਰ ਵਹਿਸ਼ੀਆਨਾ ਜ਼ੁਲਮ, ਖੁਦਾ ਦੇ ਅੱਗੇ ਦਿਓਗੇ ਜਾ ਕੇ ਕੀ ਜਵਾਬ, ਮੂੰਹ ਕਾਲਾ ਹੋਊ ਤੇਰਾ ਔਰ ਜਲੇਗਾ ਦੋਜ਼ਖ ਦੀ ਅੱਗ ਵਿੱਚ। ਆਪਣੇ ਸੇਵਕਾਂ ਨੂੰ ਬੋਲਿਆ, ਚਾਰਪਾਈ ਉਰੇ ਲਿਆਓ। ਝੱਟ ਮੰਜੀ ਹਾਜ਼ਰ ਹੋਈ। ਆਪ ਨੇ ਸਿੰਘ ਜੀ ਦੇ ਚਰਨ ਚੁੰਮੇ ਔਰ ਫਰਨ ਫਰਨ ਰੋਂਦਿਆਂ ਬੜੇ ਸਹਾਰੇ ਨਾਲ ਸਿੰਘ ਜੀ ਨੂੰ ਚੁੱਕ ਕੇ ਚਾਰਪਾਈ ਪੁਰ ਪੁੱਠਾ ਲਿਟਾਇਆ ਅਤੇ ਚੁਕਵਾ ਕੇ ਲੈ ਤੁਰੇ। ਦਰੋਗਾ ਕੁਝ ਉਜ਼ਰ ਕਰਨ ਲੱਗਾ ਕਿ ਹਾਕਮ ਦਾ ਹੁਕਮ ਨਹੀਂ ਮਿਲਿਆ, ਮੈਂ ਮਾਰਿਆ ਜਾਵਾਂਗਾ, ਤੁਸੀਂ ਮੁਸਲਮਾਨ ਹੋ ਕੇ ਇਹ ਕੀ ਕਰ ਰਹੇ ਹੋ? ਭਲਾ ਪੁਰਖ ਲਾਲ ਅੱਖਾਂ ਕਰਕੇ, ਚਲ ਦੂਰ ਹੋ ਨਾ ਮਾਕੂਲ, ਮੁਸਲਮਾਨ ਹੋ ਕੇ ਕਿਆ ਮੁਸਲਮਾਨ ਨਾਮ ਜ਼ਾਲਮ ਦਾ ਹੈ? ਹੈਂ, ਮੁਸਲਮਾਨ ਨਾਮ ਖੁਦਾ ਅਤੇ ਈਮਾਨ ਰੱਖਣ ਵਾਲੇ ਬੰਦੇ ਦਾ ਹੈ, ਜੋ ਬਣੀ ਨਾ ਇਨਸਾਨ ਨੂੰ ਖੁਦਾ ਦੇ ਜਾਣ ਕੇ ਪਿਆਰ ਕਰੇ। ਮੁਸਲਮਾਨ ਦਾ ਫਰਜ਼ ਇਨਸਾਫ ਹੈ, ਰਹਿਮ ਹੈ, ਜ਼ੁਲਮ ਨਹੀਂ। ਇਉਂ ਕਹਿੰਦੇ ਇਹ ਮੁਸਲਮਾਨ ਫਕੀਰ ਜੀ ਸਿੰਘ ਜੀ ਨੂੰ ਲੈ ਕੇ ਪਤਰਾ ਹੋ ਗਏ। ਸ਼ੌਕ ਇਹਨਾਂ ਨੂੰ ਪਤਾ ਨਹੀਂ ਸੀ ਕਿ ਸਿੰਘ ਜੀ ਦੀ ਵੋਟੀ ਅਤੇ ਪੁੱਤਰ ਨਾਲ ਦੀਆਂ ਹੀ ਕੋਠੜੀਆਂ ਵਿੱਚ ਤੜਫ ਰਹੇ ਸਨ। ਇਸ ਭਾਲੇ ਪੁਰਖ ਦਾ ਡੇਰਾ ਸ਼ਹਿਰੋਂ ਬਾਹਰ ਕੁਛ ਵਾੜ 'ਤੇ ਸੀ। ਇੱਕ ਬੰਨ ਵਿੱਚ ਕੁਟੀਆ ਪਾ ਕੇ ਰਹਿੰਦੇ ਸਨ। ਜ਼ਾਤ ਦੇ ਇਹ ਸੱਯਦ ਸਨ ਅਤੇ ਅੱਲਾ ਵਾਲੇ ਫਕੀਰ ਸਨ। ਆਪ ਭਾਈ ਮਨੀ ਸਿੰਘ ਜੀ ਦੇ ਪਾਸ ਬਹੁਤ ਮੁੱਦਤ ਰਹੇ ਸਨ ਔਰ ਉਹਨਾਂ ਦੀ ਕਿਰਪਾ ਕਰਕੇ ਹੀ ਇਹ ਫਕੀਰੀ ਨੂੰ ਪ੍ਰਾਪਤ ਹੋਏ ਸੀ। ਅਜੇ ਛੋਟੀ ਅਵਸਥਾ ਹੀ ਸੀ ਕਿ ਸਿੰਘ ਜੀ ਸ਼ਹੀਦ ਹੋ ਗਏ। ਵੈਰਾਗੀ ਹੋ ਕੇ ਆਪਨੇ ਇੱਥੇ ਬਨ ਵਿੱਚ ਡੇਰਾ ਕੀਤਾ ਅਤੇ ਤਪੱਸਿਆ ਕਰਦੇ ਰਹੇ। ਇਹਨਾਂ ਦੀ ਕਰਾਮਾਤ ਦੀ ਐਡੀ ਧੁੰਮ ਸੀ ਕਿ ਸਾਰੇ ਇਲਾਕੇ ਦੇ ਲੋਕ ਡਰਦੇ ਸਨ। ਕੀ ਹਾਕਮ ਕੀ ਪਿਆਦਾ, ਕੋਈ ਚੂੰ ਨਹੀਂ ਸੀ ਕਰ ਸਕਦਾ। ਅੱਜ ਰਾਤ ਜਾਂ ਆਪ ਨੂੰ ਸਿੰਘ ਜੀ ਦੀ ਕਸ਼ਟਣੀ ਦੀ ਖਬਰ ਪਹੁੰਚੀ ਤਾਂ ਦੌੜੇ ਆਏ ਔਰ ਕਿਸੇ ਦੀ ਪਰਵਾਹ ਨਾ ਕਰਕੇ ਉਹਨਾਂ ਨੂੰ ਮੱਲੋ ਮੱਲੀ ਕਢਵਾ ਲੈ ਗਏ। ਉਸ ਵੇਲੇ ਜਦ ਤੁਰਕ ਹਾਕਮ ਬੇਨਿਆਈਆਂ ਕਰ ਰਹੇ ਸਨ, ਸਾਬਰ ਸ਼ਾਹ ਵਰਗੇ ਸੱਯਦ ਮੌਜੂਦ ਸਨ ਜੋ ਪੁੱਜ ਕੇ ਨੇਕੀ ਕਰਦੇ ਸਨ। ਸੱਯਦ ਸਾਹਿਬ ਜਦੋਂ ਵਿਜੇ ਸਿੰਘ ਨੂੰ ਲੈ ਕੇ ਘਰ ਆਪੜੇ ਤਾਂ ਸਿੰਘ ਜੀ ਦੀ ਸੂਰਤ ਦੇਖ ਕੇ ਭਾਈ ਮਨੀ ਸਿੰਘ ਜੀ ਯਾਦ ਆ ਗਏ ਔਰ ਕਲੇਜੇ ਐਸੀ ਧੂ ਪਈ ਕਿ ਢੇਰ ਚਿਰ ਤੱਕ ਰੋਏ। ਆਪਣੇ ਮੁਰਸ਼ਿਦ ਦੇ ਤਾਂ ਅੰਤਲੇ ਦਰਸ਼ਨ ਨਸੀਬ ਨਹੀਂ ਸਨ ਹੋਏ, ਪਰ ਇਹਨਾਂ ਨੂੰ ਉਹਨਾਂ ਦਾ ਰੂਪ ਜਾਣ ਕੇ ਖਿਦਮਤ ਕਰਨ ਲੱਗੇ ਔਰ ਐਸੀ ਸੇਵਾ ਕੀਤੀ ਕਿ ਕੁਝ ਚਿਰ ਪਾ ਕੇ ਸਿੰਘ ਜੀ ਨੌ ਬਰ ਨੌ ਹੋ ਗਏ। ਉੱਧਰ ਦਾ ਹਾਲ ਸੁਣੋ। ਹਾਕਮ ਨੂੰ ਜਦ ਖਬਰ ਹੋਈ ਸਾਬਰ ਸ਼ਾਹ ਜੀ ਸਿੰਘ ਜੀ ਨੂੰ ਕੱਢ ਲੈ ਗਏ ਹਨ, ਤਦ ਸੱਪ ਵਾਂਗੂ ਵੱਲ ਖਾ ਕੇ ਰਹਿ ਗਿਆ। ਬਤੇਰਾ ਚਾਹਿਆ ਕਿ ਕੁਝ ਕਰਾਂ, ਪਰ ਮੁਸਲਮਾਨ ਫਕੀਰ ਦਾ ਡਰ ਐਡਾ ਬੈਠਾ ਹੋਇਆ ਸੀ ਕਿ ਕੋਈ ਅੱਖਾਂ ਸਾਹਮਣੇ ਨਹੀਂ ਸੀ ਕਰ ਸਕਦਾ। ਹੋਰ ਤਾਂ ਕੁਝ ਪੇਸ਼ ਨਾ ਗਈ, ਪਰ ਸ਼ੀਲ ਕੌਰ ਅਤੇ ਵਰਿਆਮ ਸਿੰਘ ਨੂੰ ਮਹਿਲੀ ਲੈ ਗਿਆ ਔਰ ਉਹਨਾਂ ਨੂੰ ਡਰਾਵੇ ਦੇਣੇ ਸ਼ੁਰੂ ਕੀਤੇ ਕਿ ਕਿਵੇਂ ਇਹ ਆਪਣਾ ਧਰਮ ਛੱਡ ਦੇਣ, ਪਰ ਕਿਸੇ ਨੇ ਇੱਕ ਨਾ ਮੰਨੀ। ਇੱਕ ਦਿਨ ਸ਼ੀਲ ਕੌਰ ਨੂੰ ਚੱਕੀ ਪੀਹਣ ਲਾ ਦਿੱਤਾ ਔਰ ਮੁੰਡੇ ਨੂੰ ਵੀ ਹਲਕੇ ਹਲਕੇ ਕੋਟੜੇ ਮਰਵਾਏ। ਉੱਧਰ ਸਾਬਰ ਸ਼ਾਹ ਜੀ ਨੂੰ ਸਿੰਘ ਹੋਰਾਂ ਤੋਂ ਪੁੱਤਰ ਅਤੇ ਵੋਟੀ ਦੇ ਕੈਦ ਹੋਣ ਦਾ ਪਤਾ ਲੱਗ ਗਿਆ ਸੀ। ਸਿੰਘ ਜੀ ਤਾਂ ਉਹਨਾਂ ਦੀ ਸੇਵਾ ਨਾਲ ਰਾਜ਼ੀ ਹੋ ਰਹੇ ਸਨ ਅਤੇ ਫਕੀਰ ਜੀ ਸ਼ੀਲ ਕੌਰ ਦੇ ਛੁਡਾਉਣ ਦਾ ਉਪਾਅ ਵੀ ਸੋਚਦੇ ਸਨ, ਪਰ ਲੱਜਦਾ ਨਹੀਂ ਸੀ ਕਿਉਂਕਿ ਭਾਵੇਂ ਫਕੀਰ ਜੀ ਦਾ ਡਰ ਸਭ ਮੰਨਦੇ ਸਨ, ਪਰ ਖਾਸ ਮਹਿਲ ਵਿੱਚ ਜਾ ਕੇ ਬਹੁਤ ਵਜ ਵਜਾ ਕੇ ਹੱਥ ਪਾਉਣੋਂ ਫਕੀਰ ਹੋਰੇ ਵੀ ਰੁਕ ਰਹੇ ਸਨ। ਕਈ ਦਿਨ ਫਕੀਰ ਨੇ ਸੋਚਾਂ ਦੇ ਘੋੜੇ ਦੌੜਾਏ, ਛੇਕੜ ਇਹ ਸੋਚ ਕੇ ਕਿ ਮਹਿਲ ਵਿੱਚ ਚਲੀ ਵੜੀਏ ਅਤੇ ਅਚਾਨਕ ਜਾ ਕੇ ਉਹਨਾਂ ਨੂੰ ਵੀ ਛੁਡਾ ਲਿਆਈਏ, ਜੋ ਹੋਊ ਸੋ ਦੇਖੀ ਜਾਓ। ਸਿੰਘ ਜੀ ਅਤੇ ਮੁਰੀਦਾਂ ਨੂੰ ਨਾਲ ਲੈ ਕੇ ਆ ਗਏ। ਦਲਾਨ ਵਿੱਚ ਵੜੇ ਸਨ ਤਦ ਉੱਪਰੋਂ ਆਪਣੀ ਕੋਠੜੀ ਵਿੱਚੋਂ ਸਿੰਘੜੀ ਅਤੇ ਭੁਜੰਗੀ ਨੇ ਵਿਜੇ ਸਿੰਘ ਦੇ ਦਰਸ਼ਨ ਕੀਤੇ। ਉਹਨਾਂ ਨੂੰ ਤੰਦਰੁਸਤ ਵੇਖ ਕੇ ਜੀ ਪ੍ਰਸੰਨ ਹੋ ਗਿਆ। ਸਭ ਦੁੱਖੜੇ ਭੁੱਲ ਗਏ। ਸ਼ੁਕਰ ਹੈ ਕਰਤਾਰ ਦਾ कि सिंह जी सही सलामत नजर आए, पर अफसोस मेल आउण दी थां लम्मा विछोड़ा पै गया। फकीर जी अजे पौड़ियां विच ही सन के हाकम ने उत्तों पता पा के उन्हां नूं झट दूसरे रस्त्यों बाहर कढ़ दिता ते हुक्म दिता कि सवारां दा दस्ता नाल लै के लाहौर तोर दिओ। आप हेठां आके उन्हां नूं अगलवांडी सत्कार नाल मिल पिया। जदों फकीर ने पुछ भाल कीती तां पता लगा कि दोवें लाहौर कल्ले जा चुके हैं। ये पता पा के आप निराश मुड़ आए। जदों सिंह जी नूं पता लगा तां वह बड़े उदास होए और फकीर जी तो आग्ञा मंगण लगे कि लाहौर जाके सिंगड़ी दी भाल ते रख्या करिए। गुरु रूप प्यारी सात संगत जी, इस लिखत दा अगला हिस्सा जी नूं अगे पढ़ के सरवण कराउण दी कोशिश करांगे जी। वाहिगुरू जी का खालसा, वाहिगुरू जी की फतेह।